ਕੰਠੇ ਮਾਲਾ ਜਿਹਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ।
ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਨਾ ਮੈਂ ਬਈ ਹਜ ਦੀ ਯਾਤਰਾ ਤੇ ਜਾਣਾ ਹਾਂ, ਨਾ ਹਿੰਦੂ ਤੀਰਥਾਂ ਤੇ ਜਾਣਾ ਹਾਂ, ਤੇ ਮੇਰੇ ਲਈ ਤਾਂ ਸਤਸੰਗਤ ਹੀ ਸਾਰਾ ਕੁਝ ਹੈ। ਕੰਠੇ ਮਾਲਾ, ਮੇਰੇ ਗਲ ਦੇ ਵਿਚ ਵਾਹਿਗੁਰੂ ਦੇ ਨਾਮ ਦੀ ਮਾਲਾ ਪਾਈ ਹੋਈ ਹੈ, ਭਾਵ ਮੈਂ ਮੱਧਮਾ ਬਾਣੀ ਦੁਆਰਾ ਵਾਹਿਗੁਰੂ ਦਾ ਜਾਪ ਕਰਦਾ ਰਹਿੰਦਾ, ਤੇ ਸਾਡੀ ਰਸਨਾ ਤੇ ਵੀ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਹੈ। ਸਹੰਸ ਨਾਮ ਲੈ ਲੈ ਕਰੋ ਸਲਾਮ, ਹਜ਼ਾਰਾਂ ਨਾਮ ਲੈ ਲੈ ਕੇ, ਹਜ਼ਾਰਾਂ ਵਾਰ ਵਾਹਿਗੁਰੂ ਦੇ ਨਾਮ ਨੂੰ ਲੈ ਲੈ ਕੇ, ਭਾਵ ਲਗਾਤਾਰ ਸਿਮਰਨ ਕਰ ਕਰਕੇ ਮੈਂ ਵਾਹਿਗੁਰੂ ਦੇ ਚਰਨਾਂ ਤੇ ਹੀ ਸਲਾਮ ਸਿਜਦਾ ਕਰਦਾ ਹਾਂ, ਉਸ ਵਾਹਿਗੁਰੂ ਦੇ ਚਰਨਾਂ ਤੇ ਹੀ ਨਮਸਕਾਰ ਕਰਦਾ ਹਾਂ।
ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋਉ ਸਮਝਾਵੋ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਕਿਸੇ ਰਾਮ ਕ੍ਰਿਸ਼ਨ ਦੇ ਗੁਣ ਨਹੀਂ ਗਾ ਰਿਹਾ। ਰਾਮ ਦਾ ਅਰਥ ਹੈ ਜੋ ਵਿਆਪਕ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਮੈਂ ਉਹਦੇ ਹੁਣ ਗੁਣ ਗਾ ਰਿਹਾ ਹਾਂ। ਮਹਾਂਪੁਰਖ ਰਾਮ ਸ਼ਬਦ ਦੇ ਬਾਰੇ ਇਹ ਵਿਚਾਰ ਦੱਸਦੇ ਸਨ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭੂ ਤੇ ਨਿਆਰਾ। ਫਿਰ ਅੱਗੇ, ਕਵਨ ਰਾਮ ਦਸ਼ਰਥ ਕਾ ਬੇਟਾ, ਕੌਣ ਰਾਮ ਘਟ ਘਟ ਮੈਂ ਲੇਟਾ, ਕਵਨ ਰਾਮ ਕਾ ਸਗਲ ਪਸਾਰਾ, ਕੌਣ ਰਾਮ ਸਭੂ ਤੇ ਨਿਆਰਾ। ਫਿਰ ਉਹਦਾ ਅੱਗੇ ਫਿਰ ਉਹ ਜਵਾਬ ਦਿੰਦੇ ਸਨ, ਸਾਕਾਰ ਰਾਮ ਦਸ਼ਰਥ ਕਾ ਬੇਟਾ। ਇੱਕ ਜਿਹੜਾ ਸਾਕਾਰ ਸਰਗੁਣ ਸਰੂਪ ਰਾਮ ਚੰਦਰ ਸੀ, ਦਸ਼ਰਥ ਦਾ ਪੁੱਤਰ, ਇੱਕ ਤਾਂ ਉਹ ਵੀ ਰਾਮ ਹੋਇਆ। ਸਾਕਾਰ ਰਾਮ ਦਸ਼ਰਥ ਕਾ ਬੇਟਾ ਤੇ ਨਿਰੰਕਾਰ ਰਾਮ ਘਟ ਘਟ ਮੈਂ ਲੇਟਾ, ਜਿਹੜਾ ਨਿਰਾਕਾਰ ਸਰੂਪ ਬ੍ਰਹਮ ਹੈ, ਉਹ ਸਾਰਿਆਂ ਦੇ ਵਿੱਚ ਹੀ ਬਿਰਾਜਮਾਨ ਹੋ ਰਿਹਾ ਹੈ। ਬਿੰਦੂ ਰਾਮ ਕਾ ਸਗਲ ਪਸਾਰਾ, ਜਿਹੜਾ ਬਿੰਦੂ ਰਾਮ, ਜਿਹੜਾ ਮਾਇਆ ਸਬਲ ਬ੍ਰਹਮ ਹੈ, ਉਹਨੇ ਸਾਰਾ ਪਸਾਰਾ ਕੀਤਾ ਹੋਇਆ। ਨਿਰਗੁਣ ਰਾਮ ਸਭੂ ਤੇ ਨਿਆਰਾ, ਜਿਹੜਾ ਨਿਰਗੁਣ ਸਰੂਪ ਬ੍ਰਹਮ ਹੈ, ਉਹ ਸਭ ਤੋਂ ਨਿਰਲੇਪ ਹੈ। ਇਸ ਲਈ ਇੱਥੇ ਰਾਮ ਵਿਆਪਕ ਸਰੂਪ ਦਾ ਅਰਥ ਕਰਨਾ ਹੈ। ਕਹਿਤ ਕਬੀਰ ਰਾਮ ਗੁਣ ਗਾਵੋ, ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਉਸ ਵਿਆਪਕ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ ਰਿਹਾ ਹਾਂ। ਹਿੰਦੂ ਤੇ ਤੁਰਕ ਇਹਨਾਂ ਦੇ ਤਟਸਥ ਖੜਾ ਹੋ ਕੇ, ਭਾਵ ਇਹਨਾਂ ਦੋਹਾਂ ਦੇ ਵਿਚਕਾਰ ਖਲੋ ਕੇ, ਮੈਂ ਦੋਹਾਂ ਨੂੰ ਸਾਂਝੀ ਸਿੱਖਿਆ ਦਿੰਦਾ ਹਾਂ। ਮੇਰੇ ਲਈ ਹਿੰਦੂ ਵੀ ਤੇ ਮੁਸਲਮਾਨ ਇੱਕੋ ਜਿਹੇ ਨੇ, ਤੇ ਮੈਂ ਇਹਨਾਂ ਨੂੰ ਆਪਣੇ ਭਰਾ ਸਮਝਦਾ ਹਾਂ, ਤੇ ਇਹਨਾਂ ਦੋਹਾਂ ਨੂੰ ਸਿੱਖਿਆ ਦਿੰਦਾ ਹਾਂ।
ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ ਨੌ, ਦੋ ਤੁਕੇ ਪੰਜ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ।
ਹੁਣ ਅੱਗੇ ਜਿਹੜਾ ਭਗਤ ਕਬੀਰ ਜੀ ਦਾ ਸ਼ਬਦ ਆ ਰਿਹਾ ਹੈ, ਕੋਈ ਪੰਡਤ ਸੀ ਔਰ ਉਹਦਾ ਰੋਜ਼ ਦਾ ਇਹ ਕੰਮ ਸੀ, ਉਹਨੇ ਇੱਕ ਬੜਾ ਸੁੰਦਰ ਬਗੀਚਾ ਲਾਇਆ ਹੋਇਆ ਸੀ, ਜਿਹਦੇ ਵਿੱਚ ਇੱਕ ਬੜੀ ਸੁੰਦਰ ਫੁੱਲਾਂ ਦੀ ਫੁਲਵਾੜੀ ਵੀ ਸੀ, ਔਰ ਉਹਨੇ ਕੀ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਤੇ ਉਹਨਾਂ ਤਾਜ਼ੇ ਖਿੜੇ ਫੁੱਲਾਂ ਨੂੰ ਤੋੜਨਾ, ਉਹਨਾਂ ਦੀਆਂ ਮਾਲਾ ਬਣਾਉਣੀਆਂ ਤੇ ਜਾਂ ਉਹਨਾਂ ਦੇ ਗੁਲਦਸਤੇ ਤਿਆਰ ਕਰਨੇ, ਤੇ ਫਿਰ ਅੰਦਰ ਜਿੱਥੇ ਉਹ ਮੰਦਰ ਵਿੱਚ ਮੂਰਤੀਆਂ ਸਨ ਪੱਥਰ ਦੀਆਂ, ਉਹਨਾਂ ਨੂੰ ਲਿਜਾ ਕੇ ਫੂਲ ਮਾਲਾ ਭੇਟ ਕਰਨੀਆਂ, ਇਸ ਤਰ੍ਹਾਂ ਦੀ ਉਹ ਕਿਰਿਆ ਕਰ ਰਿਹਾ ਸੀ। ਤੇ ਭਗਤ ਕਬੀਰ ਜੀ ਦੇ ਉੱਤੇ ਬੜੀ ਵਾਹਿਗੁਰੂ ਦੀ ਕਿਰਪਾ ਸੀ, ਉਹਨਾਂ ਨੇ ਸੋਚਿਆ ਬਈ ਇਹ ਜਿਹੜੇ ਫੁੱਲ ਨੇ, ਪੌਦੇ ਨੇ, ਇਹਨਾਂ ਵਿੱਚ ਵੀ ਤੇ ਅਕਸਰ ਆਤਮਾ ਹੈ, ਇਹਨਾਂ ਦੇ ਵਿੱਚ ਵੀ ਜਿੰਦ ਜਾਨ ਹੈ, ਇਹਨਾਂ ਨੂੰ ਤੋੜ ਕੇ ਜੜ ਪੱਥਰਾਂ ਦੀ ਪੂਜਾ ਪ੍ਰਤਿਸ਼ਠਾ ਕਰਨੀ, ਕਿਸੇ ਨਿਰਜਿੰਦ ਵਸਤੂ ਨੂੰ ਸਾ ਜਿੰਦ ਵਸਤੂ ਅੱਗੇ ਭੇਟ ਕਰਨੀ, ਇਹ ਕੋਈ ਰੱਬ ਦੀ ਭਗਤੀ ਨਹੀਂ ਹੈ, ਇਹ ਕੋਈ ਰੱਬ ਦੀ ਪੂਜਾ ਨਹੀਂ ਹੈ, ਇਹ ਕੋਈ ਰੱਬ ਦੀ ਉਪਾਸ਼ਨਾ ਨਹੀਂ ਹੈ, ਇਹ ਗਲਤ ਕੰਮ ਹੋ ਰਿਹਾ। ਇਸ ਲਈ ਉਹਨਾਂ ਨੇ ਇਸ ਕੰਮ ਤੋਂ ਰੋਕਣ ਦੇ ਲਈ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਦੂਸਰੀ ਗੱਲ ਇਹ ਵੀ ਹੈ, ਆ ਜਿੰਨੇ ਵੀ ਦੁਨੀਆਂ ਦੇ ਵਿੱਚ ਵੱਡੇ ਵੱਡੇ ਦਾਰਸ਼ਨਿਕ ਵਿਅਕਤੀ ਹੋਏ ਨੇ, ਔਰ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਵੀ ਜਿਹੜੇ ਸੁੰਦਰ ਫੁੱਲ ਨੇ, ਔਰ ਇਹ ਇੱਕ ਕੁਦਰਤ ਦੀ ਸੁੰਦਰਤਾ ਹੈ, ਇਹਨੂੰ ਵੇਖ ਕੇ ਇਹਨਾਂ ਦਾ ਆਨੰਦ ਮਾਨਣਾ ਚਾਹੀਦਾ ਹੈ। ਸੁੰਦਰਤਾ ਵੇਖਣ ਵਾਸਤੇ ਹੁੰਦੀ ਹੈ ਤੇ ਇਹਨੂੰ ਟੱਚ ਨਹੀਂ ਕਰਨਾ ਚਾਹੀਦਾ, ਭਾਵ ਇਹਨੂੰ ਤੋੜਨਾ ਨਹੀਂ ਚਾਹੀਦਾ, ਇਹਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਜੇ ਕਿਸੇ ਬਾਗ ਦੇ ਵਿੱਚ ਜਾਂ ਕਿਸੇ ਵੀ ਧਰਮ ਅਸਥਾਨ ਤੇ ਫੁੱਲ ਲੱਗੇ ਹੋਏ ਨੇ ਔਰ ਉਹਨਾਂ ਨੂੰ ਸੁੰਦਰਤਾ ਦਾ ਪ੍ਰਤੀਕ ਸਮਝਣਾ ਚਾਹੀਦਾ ਹੈ ਤੇ ਬਾਕੀ ਉਹਨਾਂ ਨੂੰ ਤੋੜ ਕੇ ਜਾ ਕੇ ਅੱਗੇ ਮੂਰਤੀਆਂ ਅੱਗੇ ਭੇਟ ਕਰਨਾ ਵੀ ਇਹ ਇੱਕ ਤਰ੍ਹਾਂ ਦੀ ਅਵਗਿਆ ਹੈ ਕਿਉਂਕਿ ਉਹਨਾਂ ਵਿੱਚ ਜਿੰਦ ਜਾਨ ਹੈ। ਨਿਰਜਿੰਦ ਵਸਤੂ ਦੇ ਪੱਥਰਾਂ ਦੀ ਮੂਰਤੀਆਂ ਲਈ ਫੁੱਲਾਂ ਦੀ ਅੱਗੇ ਪੂਜਾ ਅਰਪਣਾ ਕਰਨੀ ਇਹ ਗੱਲ ਗਲਤ ਹੈ। ਜੇ ਤੁਸੀਂ ਪੂਜਾ ਕਰਨੀ ਹੀ ਹੈ ਤਾਂ ਭਗਤ ਕਬੀਰ ਜੀ ਕਹਿੰਦੇ ਨੇ ਸਤਿਗੁਰੂ ਦੀ ਪੂਜਾ ਕਰੋ। ਰਹਾਉ ਦੀਆਂ ਪੰਕਤੀਆਂ ਨੇ ਪੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਦਾ ਹੈ ਦਿਓ ਵੀ ਇਹ ਜਿਹੜੀ ਮਾਲਣ ਹੈ ਇਹ ਤੇ ਭੁੱਲੀ ਹੋਈ ਜਾਪਦੀ ਹੈ। ਇਹ ਤੇ ਫੁੱਲਾਂ ਨੂੰ ਤੋੜ ਕੇ ਜਿਹੜੀਆਂ ਜੜ ਪੱਥਰ ਦੀਆਂ ਮੂਰਤੀਆਂ ਨੇ ਉਹਨਾਂ ਦੀ ਜਾ ਕੇ ਪੂਜਾ ਕਰਦੀ ਹੈ ਪਰ ਇਹਨੂੰ ਇਹ ਨਹੀਂ ਪਤਾ ਸਤਿਗੁਰ ਜਾਗਦਾ ਹੈ ਦਿਓ। ਜਿਹੜਾ ਸਤਿਗੁਰੂ ਜਿਉਂਦਾ ਜਾਗਦਾ ਉਹ ਰੱਬ ਹੈ ਕਿਉਂਕਿ ਭਗਤ ਕਬੀਰ ਜੀ ਦੀ ਗੁਰੂ ਤੇ ਰੱਬ ਵਰਗੀ ਸ਼ਰਧਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਮਿਲਾਪ ਹੋਣ ਤੋਂ ਹੀ ਭਗਤ ਕਬੀਰ ਜੀ ਨੂੰ ਅਸਲੀ ਨਿਰਗੁਣ ਸਰੂਪ ਦਾ ਗਿਆਨ ਤੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਭੇਦਤਾ ਦੀ ਪਦਵੀ ਹਾਸਲ ਹੋਈ ਸੀ। ਮਾਨੂ ਇਹ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰ ਰਹੇ ਨੇ ਸਤਿਗੁਰ ਜਾਗਦਾ ਹੈ ਦਿਓ। ਭਗਤ ਕਬੀਰ ਜੀ ਕਹਿੰਦੇ ਨੇ ਵੀ ਸਾਡਾ ਸਤਿਗੁਰੂ ਉਹ ਤੇ ਹਮੇਸ਼ਾ ਲਈ ਜਿਉਂਦਾ ਜਾਗਦਾ ਦਿਓ ਰੱਬ ਹੈ। ਸਾਡਾ ਸਤਿਗੁਰੂ ਜਿਉਂਦਾ ਜਾਗਦਾ ਪਰਮੇਸ਼ਰ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਇਸ ਲਈ ਸਤਿਗੁਰੂ ਜਿਉਂਦਾ ਜਾਗਦਾ ਰੱਬ ਹੈ ਉਹਦੀ ਤੁਸੀਂ ਸੇਵਾ ਕਰੋ ਉਹਦੀ ਭਗਤੀ ਕਰੋ ਤੇ ਆ ਜੜ ਪੱਥਰਾਂ ਦੀਆਂ ਮੂਰਤੀਆਂ ਦੀ ਪੂਜਾ ਕਰਨੀ ਇਹ ਤੇ ਕੋਈ ਅਕਲਮੰਦੀ ਦੀ ਗੱਲ ਨਹੀਂ ਹੈ। ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ ਨੌ ਦੋ ਤੁਕੇ ਚਾਰ। ਅੱਗੇ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਦੇ ਪੰਜ ਪਦੇ ਸ਼ਬਦ ਆ ਰਹੇ ਨੇ ਔਰ ਇਹਨਾਂ ਦੀ ਗਿਣਤੀ ਹੈ ਨੌ। ਦੋ ਤੁਕੇ ਪੰਜ ਤੇ ਦੋ ਤੁਕੇ ਸ਼ਬਦ ਨਾਲ ਪੰਜ ਉਹ ਆਉਣਗੇ। ਪੰਜ ਪਦੇ ਪੰਜ ਪੌੜੀਆਂ ਵਾਲੇ ਨੌ ਤੇ ਦੋ ਤੁਕੇ ਇਹ ਅੱਗੇ ਪੰਜ ਸ਼ਬਦ ਆ ਰਹੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੂ ਰਹਿਤ ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ। ਇਹ ਵੀ ਅਰਥ ਮਹਾਂਪੁਰਖ ਕਰਦੇ ਸਨ ਪਰ ਇੱਕ ਓਅੰਕਾਰ ਉਹ ਵਾਹਿਗੁਰੂ ਇੱਕ ਓਅੰਕਾਰ ਸਰੂਪ ਪ੍ਰਕਾਸ਼ ਸਰੂਪ ਤੇ ਸਤ ਸਰੂਪ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋ ਹੁਣ ਅੱਗੇ ਭਗਤ ਜੀ ਫਰਮਾਉਂਦੇ ਹਨ
ਪਾਤੀ ਤੋਰੈ ਮਲਨੀ ਪਾਤੀ ਪਾਤੀ ਜੀਓ।
ਲੋ ਭਗਤ ਜੀ ਕਹਿੰਦੇ ਨੇ ਹੋ ਸਕਦਾ ਵੀ ਉਹ ਜਿਹੜੀ ਜਿਹੜਾ ਪੰਡਤ ਸੀ ਉਹਨੂੰ ਮਲਣ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ ਪਰ ਜਿਵੇਂ ਕਿ ਭਗਤ ਕਬੀਰ ਜੀ ਨੇ ਉਪਦੇਸ਼ ਦਿੱਤਾ ਹੋ ਸਕਦਾ ਕੋਈ ਇਹ ਕੋਈ ਪੰਡਤਾਣੀ ਇਸਤਰੀ ਹੀ ਹੋਵੇ ਜਿਹੜੀ ਇਸ ਤਰ੍ਹਾਂ ਫੁੱਲਾਂ ਨੂੰ ਤੋੜ ਤੋੜ ਕੇ ਮੂਰਤੀਆਂ ਦੀ ਪੂਜਾ ਕਰ ਰਹੀ ਸੀ ਉਹਨੂੰ ਇਹ ਉਪਦੇਸ਼ ਦਿੱਤਾ ਹੋਵੇ ਪਰ ਮਹਾਂਪੁਰਖ ਪੰਡਤ ਦਾ ਹੀ ਨਾਂ ਲੈਂਦੇ ਸਨ ਵੀ ਉਸ ਪੰਡਤ ਨੂੰ ਮਲਣ ਕਹਿ ਕੇ ਤੇ ਭਗਤ ਕਬੀਰ ਜੀ ਨੇ ਉਪਦੇਸ਼ ਦਿੱਤਾ ਪਾਤੀ ਤੋਰੈ ਮਲਣੀ ਪਾਤੀ ਪਾਤੀ ਜੀਓ। ਭਗਤ ਜੀ ਕਹਿੰਦੇ ਨੇ ਐ ਮਲਣੇ ਤੇ ਤੂੰ ਇਹਨਾਂ ਪੱਤਰਿਆਂ ਨੂੰ ਤੋੜਦੀ ਹੈ ਤੈਨੂੰ ਪਤਾ ਹੈ ਪਾਤੀ ਪਾਤੀ ਜੀਓ ਵੀ ਪੱਤਰੇ ਪੱਤਰੇ ਵਿੱਚ ਜਿੰਦ ਜਾਨ ਹੈ ਪੱਤੇ ਪੱਤਰੇ ਦੇ ਵਿੱਚ ਜੀਵ ਕਲਾ ਹੈ ਪੱਤਰੇ ਪੱਤਰੇ ਦੇ ਵਿੱਚ ਜੀਵ ਆਤਮਾ ਵਸ ਰਹੀ ਹੈ।
ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ।
ਲੋ ਭਗਤ ਜੀ ਕਹਿੰਦੇ ਨੇ ਜਿਸ ਪੱਥਰ ਦੇ ਲਈ ਜਿਸ ਪੱਥਰ ਦੀ ਪੂਜਾ ਉਪਾਸ਼ਨਾ ਦੇ ਲਈ ਤੂੰ ਇਹਨਾਂ ਪੱਤਰਿਆਂ ਨੂੰ ਤੋੜ ਰਹੀ ਹੈ ਸੋ ਪਾਹਨ ਨਿਰਜੀਓ ਉਹ ਤਾਂ ਪੱਥਰ ਨਿਰਜੀਵ ਨੇ ਨਿਰਜਿੰਦ ਨੇ ਉਹਨਾਂ ਦੇ ਵਿੱਚ ਤੇ ਕੋਈ ਪ੍ਰਾਣ ਕਲਾ ਜੀਵਨ ਕਲਾ ਨਜ਼ਰ ਹੀ ਨਹੀਂ ਆਉਂਦੀ ਤੂੰ ਉਹਨਾਂ ਉਸ ਨਿਰਜੀਵ ਤੇ ਜੜ ਪੱਥਰ ਦੇ ਲਈ ਤੇ ਇਹਨਾਂ ਜਾਨਦਾਰ ਪੱਤਰਿਆਂ ਨੂੰ ਤੋੜ ਕੇ ਤੂੰ ਉਹਨੂੰ ਖੁਸ਼ ਕਰਨਾ ਚਾਹੁੰਦੀ ਏ ਤੇਰੀ ਹਰਕਤ ਸਾਨੂੰ ਪਸੰਦ ਨਹੀਂ ਹੈ।
ਭੁੱਲੀ ਮਾਲਨੀ ਹੈ ਏਓ ਸਤਿਗੁਰ ਜਾਗਤਾ ਹੈ ਦਿਓ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਇਹ ਦੁਨੀਆਂ ਦੇ ਲੋਗੋ ਇਹ ਜਿਹੜੀ ਮਾਲਣ ਹੈ ਭਾਵੇਂ ਪੰਡਤ ਹੈ ਵੀ ਇਹ ਮਾਲਣ ਭੁੱਲੀ ਹੋਈ ਲੱਗਦੀ ਹੈ ਸਹੀ ਰਾਹ ਤੋਂ ਭਟਕੀ ਹੋਈ ਲੱਗਦੀ ਹੈ ਕਿਉਂਕਿ ਸਤਿਗੁਰੂ ਜਿਉਂਦਾ ਜਾਗਦਾ ਪਰਮੇਸ਼ਰ ਹੈ ਇਹ ਉਹਦੀ ਸੇਵਾ ਟਹਿਲ ਭਗਤੀ ਕਰਦੀ ਨਹੀਂ ਆ ਜੜ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਦੇ ਵਿੱਚ ਲੱਗੀ ਹੋਈ ਹੈ।
ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸ਼ੰਕਰ ਦਿਓ।
ਔਰ ਹਾਉ ਬਸਰਾਮ ਦੇ ਕੇ ਲੋ ਭਗਤ ਜੀ ਕਹਿੰਦੇ ਨੇ ਬਈ ਧਰਮ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਹੋਇਆ ਹੈ ਬਈ ਅਸਲੀ ਜਿਹੜਾ ਬ੍ਰਹਮ ਹੈ ਉਹ ਮੂਲ ਰੂਪ ਹੈ, ਪਰਮੇਸ਼ਰ ਮੁੱਢ ਹੈ ਤੇ ਬ੍ਰਹਮਾ ਉਸਦੇ ਪੱਤਰੇ ਨੇ, ਵਿਸ਼ਨੂੰ ਟਾਹਣੀਆਂ ਨੇ ਤੇ ਜਿਹੜੇ ਸ਼ੰਕਰ ਦਿਓ ਸ਼ਿਵਜੀ ਭਗਵਾਨ ਉਹ ਮਾਨੋ ਉਸਦੇ ਫੁੱਲ ਨੇ। ਭਾਵ ਜਿੰਨੀ ਬਨਸਪਤੀ ਹੈ ਵੀ ਇਹਦੇ ਵਿੱਚ ਜਿਹੜੇ ਪੱਤਰੇ ਨੇ ਉਹ ਬ੍ਰਹਮਾ ਦਾ ਪ੍ਰਤੀਕ ਨੇ ਤੇ ਜਿਹੜੀਆਂ ਟਾਹਣੀਆਂ ਨੇ ਵਿਸ਼ਨੂੰ ਦਾ ਪ੍ਰਤੀਕ ਨੇ ਤੇ ਜਿਹੜੇ ਫੁੱਲ ਲੱਗੇ ਹੋਏ ਨੇ ਇਹ ਸ਼ਿਵਜੀ ਦਾ ਪ੍ਰਤੀਕ ਮੰਨੇ ਗਏ ਹਨ।
ਤੀਨ ਦੇਵ ਪਰਤਖ ਤੋ ਰਹਿ ਕਰਹਿ ਕਿਸ ਕੀ ਸੇਓ।
ਭਗਤ ਜੀ ਕਹਿੰਦੇ ਨੇ ਉਸ ਪੰਡਿਤ ਨੂੰ, ਉਸ ਮਾਲਣ ਨੂੰ, ਇਹ ਜਿਹੜੇ ਤਿੰਨ ਦੇਵਤੇ ਨੇ ਇਹ ਪ੍ਰਤੱਖ ਨੇ, ਕਿਉਂਕਿ ਤੁਹਾਡੇ ਧਰਮ ਸ਼ਾਸਤਰਾਂ ਦੇ ਵਿੱਚ ਹੀ ਇਹ ਗੱਲਾਂ ਲਿਖੀਆਂ ਹੋਈਆਂ ਨੇ ਵੀ ਬ੍ਰਹਮ ਸਾਰਿਆਂ ਦਾ ਮੁੱਢ ਹੈ ਤੇ ਵਿਸ਼ਨੂੰ ਟਾਹਣੀ ਹੈ ਤੇ ਬ੍ਰਹਮਾ ਪੱਤਰੇ ਹੈ ਤੇ ਸ਼ਿਵਜੀ ਫੁੱਲ ਹੈ। ਇਹ ਤਿੰਨ ਦੇਵਤਿਆਂ ਨੂੰ ਪ੍ਰਤੱਖ ਹੀ ਤੂੰ ਤੋੜੀ ਜਾ ਰਹੀ ਹੈ। ਕਰਹਿ ਕਿਸ ਕੀ ਸੇਵ, ਦੱਸ ਸੇਵਾ ਕਿਹਦੀ ਕਰਨੀ ਹੈ, ਜੜ ਪੱਥਰ ਦੀ ਤੇ ਨਰਜੀਵ ਪੱਥਰ ਦੀਆਂ ਮੂਰਤੀਆਂ ਦੀ। ਉਹਨਾਂ ਦੇ ਲਈ ਇਹ ਸਜੰਦ ਪੱਤਰਿਆਂ ਨੂੰ ਤੋੜ ਤੋੜ ਕੇ, ਤਰੋ ਤਰੋ ਕੇ, ਬੇਦਰਦੀ ਦੇ ਨਾਲ ਤੂੰ ਉਹਨਾਂ ਦੇ ਅੱਗੇ ਭੇਟ ਕਰ ਰਹੀ ਹੈ, ਤੇਰੇ ਵਾਸਤੇ ਠੀਕ ਨਹੀਂ ਹੈ।
ਪਾਖਾਨ ਗੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ।
ਤੇ ਉਹ ਪੰਡਿਤ ਕਹਿਣ ਲੱਗਾ, ਕਹਿੰਦਾ ਨਹੀਂ ਮਹਾਰਾਜ, ਇਹ ਜਿਹੜੀਆਂ ਇਹ ਪੱਥਰ ਨਹੀਂ, ਇਹ ਤੇ ਭਗਵਾਨ ਹੈ, ਇਹ ਤੇ ਭਗਵਾਨ ਦੀਆਂ ਮੂਰਤੀਆਂ ਨੇ। ਤਾਂ ਭਗਤ ਜੀ ਕਹਿਣ ਲੱਗੀ, ਅੱਛਾ ਤੈਨੂੰ ਪਤਾ ਜਦੋਂ ਮੂਰਤੀਆਂ ਬਣਦੀਆਂ ਨੇ ਤੇ ਇਹਨਾਂ ਨੂੰ ਕਿਵੇਂ ਘੜਿਆ ਜਾਂਦਾ। ਪਖਾਨ ਗੜ ਕੇ ਮੂਰਤ ਕੀਨੀ, ਪਹਿਲਾਂ ਤੇ ਇੱਕ ਅਨਘੜ ਪੱਥਰ ਲਿਆਂਦਾ ਜਾਂਦਾ ਤੇ ਉਸ ਪੱਥਰ ਨੂੰ ਸ਼ੈਣੀਆਂ ਦੇ ਨਾਲ, ਥੋੜੀਆਂ ਦੇ ਨਾਲ ਘੜ ਘੜ ਕੇ ਤੇ ਫਿਰ ਪੱਥਰ ਦੀ ਮੂਰਤੀ ਤਿਆਰ ਕੀਤੀ ਜਾਂਦੀ ਹੈ। ਤੇ ਦੇ ਕੇ ਛਾਤੀ ਪਾਓ ਤੇ ਜਿਹੜਾ ਪੱਥਰ ਦੇ ਵਿੱਚੋਂ ਮੂਰਤੀ ਘੜਨ ਵਾਲਾ ਕਾਰੀਗਰ ਹੁੰਦਾ ਹੈ ਔਰ ਉਸ ਪੱਥਰ ਦੇ ਉੱਪਰ ਉਹਦੀ ਛਾਤੀ ਉੱਤੇ ਪੈਰ ਰੱਖ ਕੇ ਤੇ ਫਿਰ ਉਹਨੂੰ ਘੜਦਾ ਹੈ।
ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ।
ਭਗਤ ਜੀ ਕਹਿੰਦੇ ਨੇ ਜੇ ਮੂਰਤ ਸੱਚੀ ਮੁੱਚੀ ਭਗਵਾਨ ਦੀ ਮੂਰਤ ਹੋਵੇ ਤਾਂ ਗੜਨ ਹਾਰੇ ਖਾਓ ਤੇ ਜਿਹੜਾ ਉਹਨੂੰ ਘੜਨ ਵਾਲਾ ਹੈ ਉਹਨੂੰ ਖਾ ਨਾ ਜਾਵੇ। ਜਿਹੜਾ ਉਹਨੂੰ ਪੈਰਾਂ ਥੱਲੇ ਦੱਬ ਕੇ ਉਹਦੀ ਛਾਤੀ ਤੇ ਪੈਰ ਰੱਖ ਕੇ ਪੱਥਰ ਦੀ ਮੂਰਤੀ ਘੜਦਾ ਹੈ, ਜੇ ਇਸ ਮੂਰਤੀ ਵਿਚ ਮਾੜੀ ਮੋਟੀ ਵੀ ਜਿੰਦ ਜਾਨ ਹੋਵੇ ਤੇ ਫਿਰ ਉਹਨੂੰ ਘੜਨ ਵਾਲੇ ਨੂੰ ਖਾ ਨਾ ਜਾਵੇ, ਮਾਰ ਕੇ ਜਿਹੜਾ ਉਸ ਨੂੰ ਪੈਰਾਂ ਦੇ ਥੱਲੇ ਲਤਾੜਦਾ ਹੈ।
ਭਾਤ ਪਹਿਤ ਅਰ ਲਾਪਸੀ ਕਰ ਕਰਾ ਕਾ ਸਾਰ।
ਪੰਡਿਤ ਕਹਿਣ ਲੱਗਾ, ਮੈਂ ਤੇ ਇਹ ਜਿਹੜੇ ਪੱਤਰੇ ਫੁੱਲ ਤੋੜ ਕੇ ਮੈਂ ਇਹਨਾਂ ਮੂਰਤੀਆਂ ਅੱਗੇ ਭੇਟ ਕਰਦਾ ਹਾਂ ਤੇ ਨਾਲ ਇਹਨਾਂ ਨੂੰ ਭੋਗ ਵੀ ਲਵਾਉਣਾ, ਭਗਵਾਨ ਨੂੰ ਭੋਗ ਲਾ ਕੇ ਫਿਰ ਮੈਂ ਆਪ ਛਕਦਾ ਹਾਂ। ਲੋ ਹੁਣ ਭੋਗ ਦੀ ਗੱਲ ਅੱਗੇ ਭਗਤ ਜੀ ਦੱਸਣ ਲੱਗੇ ਨੇ। ਪਾਤ ਪਹਿਤ ਅਰ ਲਾਪਸੀ, ਜਿਹੜੇ ਪੰਡਿਤ ਲੋਕ ਨੇ ਜਦੋਂ ਭੋਗ ਲਵਾਉਂਦੇ ਨੇ, ਪਾਨ ਦਾ ਅਰਥ ਹੈ ਚੌਲ, ਪਹਿਤ ਦਾ ਅਰਥ ਹੈ ਦਾਲ ਤੇ ਲਾਪਸੀ ਦਾ ਅਰਥ ਇੱਕ ਮਿੱਠਾ ਜਿਹਾ ਸੀਰਾ ਜਾਂ ਮਿੱਠੀ ਜਿਹੀ ਕੜੀ ਬਣਾਉਂਦੇ ਨੇ। ਕਰ ਕਰਾ ਕਾ ਸਾਰ ਤੇ ਕਰ ਕਰਾ ਦਾ ਅਰਥ ਹੈ ਇੱਕ ਭੁਰਪਰਾ ਜਿਹਾ ਆਟੇ ਦਾ ਪਦਾਰਥ ਹੁੰਦਾ, ਜਿਵੇਂ ਆ ਪੰਜੀਰੀ ਹੁੰਦੀ ਹੈ, ਤੇ ਉਹ ਕਸਾਰ ਦਾ ਅਰਥ ਵੀ ਜਿਵੇਂ ਉਹ ਭੁਰਪਰਾ ਜਿਹਾ ਕਸਾਰ, ਭਾਵ ਉਹ ਥੋੜਾ ਘਿਓ ਪਾ ਕੇ ਤੇ ਉਹ ਭੁੰਨੀ ਹੋਈ ਜਿਹੜੀ ਪੰਜੀਰੀ ਹੈ ਤੇ ਉਹਦਾ ਵੀ ਤੁਸੀਂ ਭੋਗ ਲਵਾਉਂਦੇ ਹੋ।
ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾਰ।
ਭਗਤ ਜੀ ਕਹਿੰਦੇ ਨੇ ਵੀ ਤੁਸੀਂ ਭਲਾ ਕੀ ਕਰਦੇ ਹੋ, ਜਦੋਂ ਇਹ ਭੋਗ ਲਵਾਉਂਦੇ ਹੋ ਅੰਦਰ ਭਗਵਾਨ ਦੀ ਮੂਰਤੀ ਨੂੰ ਤਾਂ ਬਾਹਰ ਪਰਦਾ ਕਰ ਲੈਂਦੇ ਹੋ ਤੇ ਫਿਰ ਅੰਦਰ ਜਾ ਕੇ ਮੂਰਤੀ ਦੇ ਮੂੰਹ ਨੂੰ ਜਿਹੜਾ ਕੋਈ ਭੋਜਨ ਤਿਆਰ ਕੀਤਾ ਹੁੰਦਾ ਥੋੜਾ ਥੋੜਾ ਉਹਦੇ ਮੂੰਹ ਨੂੰ ਲਾ ਦਿੰਦੇ ਹੋ, ਉਸ ਤੋਂ ਬਾਅਦ ਫਿਰ ਆਪ ਬੈਠ ਕੇ ਛਕ ਲੈਂਦੇ ਹੋ। ਭੋਗਣ ਹਾਰੇ ਭੋਗਿਆ, ਜਿਹੜਾ ਭੋਗਣ ਵਾਲਾ ਪੰਡਿਤ ਸੀ ਜਾਂ ਮੰਦਰ ਦਾ ਪੁਜਾਰੀ ਸੀ ਤੇ ਛਕ ਤਾਂ ਸਾਰਾ ਕੁਛ ਉਹਨੇ ਲਿਆ, ਮੂਰਤੀ ਨੂੰ ਤਾਂ ਮਾੜਾ ਜਿਹਾ ਭੋਗ ਹੀ ਲਾਇਆ ਨਾ, ਮਾੜਾ ਜਿਹਾ ਮੂੰਹ ਨੂੰ ਕੋਈ ਪਦਾਰਥ ਲਾ ਕੇ ਤੇ ਖਾਣ ਵਾਲੇ ਪੰਡਿਤ ਨੇ ਪੁਜਾਰੀ ਨੇ ਉਹ ਸਾਰਾ ਭੋਜਨ ਛਕ ਲਿਆ ਇਸ ਮੂਰਤ ਕੇ ਮੁਖ ਸ਼ਾਰ ਤੇ ਇਸ ਮੂਰਤੀ ਦੇ ਮੂੰਹ ਦੇ ਵਿੱਚ ਉਸਨੇ ਕੀ ਪਾਇਆ, ਸਵਾਹ ਪਾਈ। ਖਾਂਦਾ ਤੇ ਪੁਜਾਰੀ ਹੈ, ਖਾਂਦਾ ਤੇ ਭੋਗ ਲਾਉਣ ਵਾਲਾ ਪੰਡਿਤ ਹੈ ਤੇ ਕਹਿੰਦਾ ਮੈਂ ਮੂਰਤੀ ਨੂੰ ਭੋਗ ਲਵਾਇਆ, ਉਹਦੇ ਮੂੰਹ ਨੂੰ ਮਾੜਾ ਜਿਹਾ ਲਾ ਕੇ ਤੇ ਸ਼ੱਕ ਆਪ ਜਾਂਦਾ ਹੈ, ਇਹ ਕਾਹਦਾ ਭੋਗ ਲਵਾਉਣਾ ਹੈ। ਜਾਂ ਇਹਦਾ ਦੂਜਾ ਭਾਵ ਇਹ ਵੀ ਹੈ, ਜਦੋਂ ਇਹ ਪੰਡਿਤ ਲੋਕ ਮੂਰਤੀਆਂ ਨੂੰ ਭੋਜਨ ਲਾਉਂਦੇ ਸਨ ਤੇ ਉਸ ਵੇਲੇ ਕਹਿੰਦੇ ਥੋੜਾ ਥੋੜਾ ਜਿਹੜਾ ਪਦਾਰਥ ਸੀ ਉਹ ਮੂਰਤੀ ਦੇ ਮੂੰਹ ਨੂੰ ਲਾ ਦਿੰਦੇ, ਮੂੰਹ ਜੁਠਾ ਦਿੰਦੇ, ਫਿਰ ਉਸ ਤੋਂ ਬਾਅਦ ਵੀ ਕਿਧਰੇ ਕੋਈ ਕੀੜੀਆਂ ਨਾ ਚੜ ਜਾਣ ਜਾਂ ਕੋਈ ਹੋਰ ਨਾ ਆ ਕੇ ਕੋਈ ਕੁੱਤੀ ਚੱਟਣ ਲੱਗ ਜਾਣ ਤੇ ਫਿਰ ਉਹਦੇ ਉੱਤੇ ਸਵਾਹ ਮਲ ਦਿੰਦੇ ਇਸ ਮੂਰਤ ਕੇ ਮੁਖ ਸ਼ਾਰ ਤੇ ਇਸ ਕਰਕੇ ਭਗਤ ਕਬੀਰ ਜੀ ਨੇ ਕਟਾਕਸ਼ ਕੀਤਾ, ਕਹਿੰਦੇ ਉਹ ਖਾ ਤਾਂ ਤੁਸੀਂ ਜਾਂਦੇ ਹੋ ਮੂਰਤੀਆਂ ਦੇ ਭੋਗ ਦਾ ਬਹਾਨਾ ਲਾ ਕੇ ਤੇ ਇਸ ਵਿਚਾਰੀ ਮੂਰਤੀ ਦੇ ਮੂੰਹ ਦੇ ਵਿੱਚ ਸਵਾਹ ਮਲ ਦਿੰਦੇ ਹੋ, ਦੱਸੋ ਇਹ ਕਾਹਦਾ ਤੁਹਾਡਾ ਭੋਗ ਲਵਾਉਣ। ਤੇ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਹੈ। ਇੱਥੇ ਇਹ ਵੀ ਸਾਨੂੰ ਸਿੱਖਿਆ ਧਾਰਨ ਕਰਨੀ ਚਾਹੀਦੀ ਹੈ ਕਿ ਸਾਡੇ ਵੀ ਸਿੱਖ ਧਰਮ ਦੇ ਵਿੱਚ ਜਿਹੜੇ ਭੋਲੇ ਪਾਲੇ ਲੋਕ ਨੇ ਤੇ ਉਹ ਵੀ ਗੁਰੂ ਮਹਾਰਾਜ ਦੀਆਂ ਮੂਰਤੀਆਂ ਜਾਂ ਤਸਵੀਰਾਂ ਨੂੰ ਘਰਾਂ ਦੇ ਵਿੱਚ ਰੱਖ ਲੈਂਦੇ ਨੇ, ਉਹਨਾਂ ਨੂੰ ਭੋਗ ਲਵਾਉਂਦੇ ਨੇ। ਕਈ ਐਸੀਆਂ ਸਾਡੀਆਂ ਸੰਸਥਾਵਾਂ ਵੀ ਹਨ ਜਿਹੜੀਆਂ ਵੀ ਇਸ ਮੂਰਤੀ ਪੂਜਾ ਦਾ ਪ੍ਰਚਾਰ ਵੀ ਕਰ ਰਹੀਆਂ ਨੇ ਵੀ ਮੂਰਤੀਆਂ ਨੂੰ ਭੋਗ ਲੱਗਦਾ ਹੈ, ਲਵਾਉਣਾ ਚਾਹੀਦਾ ਹੈ, ਪਰ ਗੁਰਮਤ ਦੇ ਸਿਧਾਂਤ ਦੇ ਇਹ ਚੀਜ਼ਾਂ ਅਨੁਕੂਲ ਨਹੀਂ ਹਨ। ਗੁਰਮਤ ਦਾ ਸਿਧਾਂਤ ਇਹ ਹੈ ਬਈ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦੀ ਦੇਗ ਜਾਂ ਕੋਈ ਵੀ ਲੰਗਰ ਦਾ ਸਮਾਨ ਤਿਆਰ ਕੀਤਾ ਉਹਨੂੰ ਲਿਆਓ, ਅਰਦਾਸ ਕਰੋ ਤੇ ਅਰਦਾਸ ਕਰਨ ਵੇਲੇ ਜਦੋਂ ਅਰਦਾਸੀਆ ਸਿੰਘ ਇਹ ਪੰਕਤੀਆਂ ਪੜ੍ਹੇ, ਕਰੀ ਪਾਖ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ, ਤੇ ਉਸ ਵੇਲੇ ਕਿਰਪਾਨ ਪੇਟ ਕਰ ਦੇਣੀ ਚਾਹੀਦੀ ਹੈ। ਇਹ ਮੂਰਤੀ ਪੂਜਾ ਵਾਂਗੂ ਸਿੱਖੀ ਦੇ ਵਿੱਚ ਕੋਈ ਰਿਵਾਜ ਨਹੀਂ ਹੈ। ਇੱਥੇ ਕਿਰਪਾਨ ਪੇਟ ਕਰਨ ਦੀ ਮਰਿਆਦਾ ਹੈ, ਕਿਉਂਕਿ ਕਿਰਪਾਨ ਪੇਟ ਕਰਨ ਦੀ ਮਰਿਆਦਾ ਕਿਉਂ ਚਲਾਈ ਗਈ? ਇਹਦੇ ਪਿੱਛੇ ਕਾਰਨ ਹੈ, ਕਲੀਆਂ ਵਾਲੇ ਪਾਤਸ਼ਾਹ ਸ਼ਸਤਰਾਂ ਨਾਲ ਬੜਾ ਪਿਆਰ ਕਰਦੇ ਸਨ। ਉਹਨਾਂ ਦੇ ਬਚਨ ਨੇ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸਾਹਿਬ ਸਰੋਹੀ ਸਹਿਤੀ ਜਹ ਹਮਾਰੇ ਪੀਰ। ਵੀ ਇਹ ਜਿਹੜੇ ਸ਼ਸਤਰ ਸਾਡੇ ਪੀਰ ਨੇ, ਗੁਰੂ ਨੂੰ ਭੋਗ ਲੱਗਦਾ ਨਾ, ਸ਼ਸਤਰ ਵੀ ਸਾਡੇ ਪੀਰ ਨੇ। ਇਸ ਲਈ ਸਤਿਗੁਰੂ ਮਹਾਰਾਜ ਨੇ ਕਿਰਪਾਨ ਨੂੰ ਸਾਰੇ ਸ਼ਸਤਰਾਂ ਦੇ ਨਾਲੋਂ ਵੱਧ ਸਤਿਕਾਰ ਦਿੱਤਾ ਤੇ ਸਤਿਗੁਰੂ ਮਹਾਰਾਜ ਨੇ ਕਿਰਪਾਨ ਨੂੰ ਸ੍ਰੀ ਸਾਹਿਬ ਸ੍ਰੀ ਸ਼੍ਰੋਮਣੀ ਸਾਹਿਬ ਮਾਲਕ ਦਾ ਦਰਜਾ ਦਿੱਤਾ। ਤੇ ਇੱਥੋਂ ਤੱਕ ਵੀ ਜਦੋਂ ਆਪਾਂ 24 ਸਾਹਿਬ ਦਾ ਪਾਠ ਕਰਦੇ ਹਾਂ ਨਾ, ਸ੍ਰੀ ਅਸਤੋਜਾ ਭਏ ਦਿਆਲਾ ਅਸਤੋਜ, ਵੀ ਪਰਮੇਸ਼ਰ ਨੂੰ ਅਸਤੋਜ ਕਿਰਪਾਨ ਧਾਰੀ ਉੱਥੇ ਲਿਖਿਆ, ਵੀ ਪਰਮੇਸ਼ਰ ਦੇ ਰੱਬ ਦੇ ਹੱਥ ਵਿੱਚ ਵੀ ਕਿਰਪਾਨ ਫੜੀ ਹੈ। ਇਸ ਲਈ ਜਦੋਂ ਕਿਰਪਾਨ ਪੇਟ ਕਰਦੇ ਹਾਂ, ਵੀ ਗੁਰੂ ਮਹਾਰਾਜ ਆਪ ਵੀ ਸ਼ਸਤਰਧਾਰੀ ਸਨ ਤੇ ਜਿਹੜਾ ਸਾਡਾ ਸਿੱਖਾਂ ਦਾ ਅਕਾਲ ਪੁਰਖ ਹੈ ਉਹ ਵੀ ਸ਼ਸਤਰਧਾਰੀ ਹੈ। ਜਾਪ ਸਾਹਿਬ ਬਾਣੀ ਵਿੱਚ ਵੀ ਲਿਖਿਆ ਨਾ, ਨਮੂ ਸ਼ਸਤਰ ਪਾਣੇ ਨਮੂ ਅਸਤਰ ਮਾਣੇ, ਅਕਾਲ ਪੁਰਖ ਦੇ ਲਈ ਜਦੋਂ ਸ਼ਸਤਰ ਨੂੰ ਭੋਗ ਲੱਗਦਾ ਤੇ ਉਹ ਸਾਡੇ ਗੁਰੂ ਨੂੰ ਵੀ ਭੋਗ ਲੱਗ ਜਾਂਦਾ ਤੇ ਸ਼ਸਤਰ ਅਕਾਲ ਪੁਰਖ ਦੇ ਹੱਥ ਵਿੱਚ ਵੀ ਪਕੜੇ ਹੋਏ ਨੇ। ਸ੍ਰੀ ਅਸਤੋਜਾ ਭੈ ਦਿਆਲਾ ਕਿਰਪਾਨ ਉਹਨੇ ਵੀ ਪਕੜੀ ਹੋਈ ਹੈ ਤੇ ਜਦੋਂ ਕਿਰਪਾਨ ਨੂੰ ਭੋਗ ਲੱਗਦਾ ਤੇ ਉਹ ਰੱਬ ਨੂੰ ਵੀ ਭੋਗ ਲੱਗ ਜਾਂਦਾ। ਇਸ ਲਈ ਇਹ ਸਿੱਖੀ ਦੀ ਜਿਹੜੀ ਭੋਗ ਲਾਉਣ ਦੀ ਪਰੰਪਰਾ ਹਿੰਦੂ ਧਰਮ ਦੇ ਨਾਲੋਂ ਵੱਖਰੀ ਹੈ। ਇਸੇ ਲਈ ਭਗਤ ਜੀ ਇੱਥੇ ਕਹਿੰਦੇ ਨੇ ਵੀ ਦੇਖ ਲਓ ਜਿਹੜੇ ਪੰਡਿਤ ਭੋਗ ਲਾਉਣ ਵਾਲੇ ਨੇ ਮੂਰਤੀਆਂ ਨੂੰ, ਉਹ ਮੂਰਤੀਆਂ ਦੇ ਮੂੰਹ ਨੂੰ ਜੁਠਾ ਕੇ ਤੇ ਸਾਰੇ ਪਦਾਰਥ ਤਾਂ ਆਪ ਛਕ ਜਾਂਦੇ ਨੇ ਤੇ ਉਸ ਮੂਰਤੀ ਵਿਚਾਰੀ ਦੇ ਮੂੰਹ ਨੂੰ ਸਵਾਹ ਮਲ ਦਿੰਦੇ ਹੈ ਤੇ ਉਹਦੇ ਮੂੰਹ ਵਿੱਚ ਸਵਾਹੀ ਪਈ ਰਹਿ ਜਾਂਦੀ ਹੈ।
ਮਾਲਿਨ ਭੂਲੀ ਜੱਗ ਭੁਲਾਨਾ ਹਮ ਭੁਲਾਨੇ ਨਾਹੀ।
ਲੋ ਭਗਤ ਜੀ ਕਹਿੰਦੇ ਨੇ ਇਹ ਮਾਲਿਨ ਵੀ ਭੁੱਲੀ ਹੋਈ ਹੈ ਤੇ ਸਾਰਾ ਸੰਸਾਰ ਵੀ ਭੁੱਲਿਆ ਹੋਇਆ ਹੈ ਜਿਹੜਾ ਮੂਰਤੀਆਂ ਦੀ ਪੂਜਾ ਦੇ ਵਿੱਚ ਲੱਗਿਆ ਹੋਇਆ ਹੈ। ਕਬੀਰ ਭਗਤ ਜੀ ਦੇ ਅੱਗੇ ਚੱਲ ਕੇ ਵੀ ਸ਼ਲੋਕ ਆਏ ਨੇ ਜਿਹਦੇ ਵਿੱਚ ਉਹਨਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ। ਭਗਤ ਕਬੀਰ ਜੀ ਲਿਖਦੇ ਨੇ, ਕਬੀਰ ਪਾਹਨ ਪਰਮੇਸ਼ਰ ਕੀਆ ਪੂਜਾ ਸਭ ਸੰਸਾਰ ਇਸ ਪ੍ਰਵਾਸੇ ਜੋ ਰਹੇ ਬੂਡੇ ਕਾਲੀ ਤਾਰ। ਵੀ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਨੇ ਉਹ ਲੋਕ ਪਾਈ ਇਹ ਜਿਹੜੀ ਕਾਲੀ ਧਾਰ ਵਾਲੀ ਬੈਤਰਨੀ ਨਦੀ ਹੈ ਉਹਦੇ ਵਿੱਚ ਡੁੱਬਦੇ ਅਸੀਂ ਵੇਖੇ ਨੇ। ਮੂਰਤੀ ਪੂਜਾ ਦੇ ਨਾਲ ਕਿਸੇ ਦਾ ਉਧਾਰ ਨਹੀਂ ਹੋ ਸਕਦਾ, ਕਿਉਂਕਿ ਜਿਹੜੀ ਪੱਥਰ ਦੀ ਮੂਰਤੀ ਹੈ ਤੁਸੀਂ ਉਹਨੂੰ ਉਂਜ ਵੀ ਪਾਣੀ ਵਿੱਚ ਸੁੱਟਦੇ ਹੋ ਨਾ ਡੁੱਬ ਜਾਂਦੀ ਹੈ। ਇਸੇ ਲਈ ਜਿਹੜੀ ਪਾਹਨ ਕੀ ਬੇੜੀ ਜੇ ਚੜ੍ਹੈ ਪਰਨਾਲ ਬੁਡਾਵੇ। ਸਤਿਗੁਰੂ ਕਹਿੰਦੇ ਜੇ ਪੱਥਰ ਦੀ ਬੇੜੀ ਤੇ ਚੜੋਗੇ ਉਹਨੇ ਤੁਹਾਨੂੰ ਸਮੁੰਦਰ ਦੇ ਵਿੱਚ ਡੋਬ ਦੇਣਾ। ਜਿਹੜੀ ਮੂਰਤੀਆਂ ਦੀ ਪੂਜਾ ਹੈ ਪੱਥਰਾਂ ਦੀ ਪੂਜਾ ਹੈ, ਪੱਥਰ ਦੀ ਬੇੜੀ ਹੈ, ਇਹਦੇ ਉੱਤੇ ਚੜ੍ਹ ਕੇ ਤੁਸੀਂ ਮੁਕਤ ਨਹੀਂ ਹੋ ਸਕਦੇ। ਇਸੇ ਲਈ ਥਾਂ ਥਾਂ ਤੇ ਸਤਿਗੁਰੂ ਮਹਾਰਾਜ ਨੇ ਇਸ ਚੀਜ਼ ਦਾ ਖੰਡਨ ਕੀਤਾ ਹੈ। ਤੇ ਜਿਹੜੇ ਸੋਈਏ ਬਾਣੀ ਆਪਾਂ ਨਿਤਨੇਮ ਦੇ ਵਿੱਚ ਵੀ ਪੜ੍ਹਦੇ ਹਾਂ, ਅੰਮ੍ਰਿਤ ਦੀਆਂ ਬਾਣੀਆਂ ਵਿੱਚ ਵੀ 24 ਇਹ ਸਵਈਏ ਬਾਣੀ ਸ਼ਾਮਲ ਹੈ। ਉਹਦੇ ਵਿੱਚ ਵੀ ਗੁਰੂ ਮਹਾਰਾਜ ਨੇ ਜਿਹੜਾ ਅਖੀਰਲਾ ਸਵਈਆ ਲਿਖਿਆ ਹੈ ਨਾ, ਉਹਦੇ ਵਿੱਚ ਵੀ ਮੂਰਤੀ ਪੂਜਾ ਦਾ ਖੰਡਨ ਕੀਤਾ। ਉੱਥੇ ਸਤਿਗੁਰੂ ਮਹਾਰਾਜ ਲਿਖਦੇ ਨੇ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾਹ ਕੋ ਸੀਸ ਨਵਾਯੋ ਕਉ ਬੁਤਾਨ ਕੋ ਪੂਜਤ ਹੈ ਪਸ। ਜਿਹੜੇ ਬੁੱਤਾਂ ਨੂੰ ਪੱਥਰਾਂ ਨੂੰ ਪੂਜਦੇ ਨੇ ਗੁਰੂ ਮਹਾਰਾਜ ਕਹਿੰਦੇ ਪਸ਼ੂ ਹੈ, ਡੰਗਰ ਨੇ। ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਪੁਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਹੈ ਸਿੱਖ ਧਰਮ ਦਾ ਸਿਧਾਂਤ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਇਹ ਮਾਲਣ ਵੀ ਭੁੱਲੀ ਹੋਈ ਹੈ ਤੇ ਸਾਰਾ ਸੰਸਾਰ ਵੀ ਭੁੱਲਿਆ ਹੋਇਆ, ਪਰ ਅਸੀਂ ਨਹੀਂ ਭੁੱਲੇ ਹੋਏ, ਸਾਨੂੰ ਤੇ ਪਤਾ ਹੈ ਵੀ ਅਸਲੀਅਤ ਕੀ ਹੈ।
ਕਹੋ ਕਬੀਰ ਹਮ ਰਾਮ ਰਾਖੇ, ਕਿਰਪਾ ਕਰ ਹਰ ਰਾਏ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਸਾਨੂੰ ਤਾਂ ਵਾਹਿਗੁਰੂ ਪਰਮੇਸ਼ਰ ਨੇ ਰੱਖ ਲਿਆ ਇਹ ਮੂਰਤੀ ਪੂਜਾ ਤੋਂ, ਸਾਨੂੰ ਤਾਂ ਵਾਹਿਗੁਰੂ ਨੇ ਬਚਾ ਕੇ ਰੱਖਿਆ ਹੈ। ਉਹ ਪਾਤਸ਼ਾਹ ਅਕਾਲ ਪੁਰਖ ਨੇ ਸਾਡੇ ਤੇ ਕਿਰਪਾ ਕੀਤੀ, ਹੋ ਸਕਦਾ ਅਸੀਂ ਵੀ ਕਿਸੇ ਮੂਰਤੀ ਪੂਜਕ ਦੇ ਟਹੇ ਚੜ ਜਾਂਦੇ ਤੇ ਅਸੀਂ ਆਪਣੀ ਸਾਰੀ ਜ਼ਿੰਦਗੀ ਤੇ ਸਮਾਂ ਐਵੇਂ ਗਵਾ ਲੈਂਦੇ, ਪਰ ਸਾਨੂੰ ਪੂਰੇ ਗੁਰੂ ਮਿਲ ਗਏ ਤੇ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਸਹੀ ਮਾਰਗ ਵਾਹਿਗੁਰੂ ਦੇ ਮਿਲਣ ਦਾ ਭਾਉ ਭਗਤੀ ਦਾ ਪ੍ਰਾਪਤ ਹੋ ਗਿਆ, ਜਿਸ ਕਰਕੇ ਅਸੀਂ ਮੂਰਤੀ ਪੂਜਾ ਵੱਲੋਂ ਬਚ ਗਏ ਹਾਂ।
ਆਸਾ ਬਾਰਹ ਬਰਸ ਬਾਲਪਨ ਬੀਤੇ, ਬੀਸ ਬਰਸ ਕਛ ਤਪ ਨਾ ਕੀਓ।
ਹੁਣ ਭਗਤ ਕਬੀਰ ਜੀ ਜੋ ਅੱਗੇ ਸ਼ਬਦ ਆ ਰਿਹਾ ਹੈ ਨਾ, ਇਹਦੇ ਵਿਚ ਵੈਰਾਗਮਈ ਉਪਦੇਸ਼ ਹੈ ਤੇ ਦੂਸਰੇ ਪਾਸੇ ਜੋ ਮਨੁੱਖ ਦੀ ਆਪਣੀ ਖਸਲਤ ਹੈ ਉਹਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਗਟਾਵਾ ਕੀਤਾ ਹੈ। ਮੇਰੀ ਮੇਰੀ ਕਰਤੇ ਜਨਮ ਗਏ। ਇਸ ਮਨੁੱਖ ਦੇ ਅੰਦਰ ਇੰਨੀ ਡੂੰਘੀ ਮਾਇਆ ਦੀ ਪਦਾਰਥਾਂ ਦੀ ਪਕੜ ਹੈ ਤੇ ਸਾਰੀ ਉਮਰ ਮੇਰੀ ਮੇਰੀ ਕਰਦਿਆਂ, ਮੇਰੀ ਜ਼ਰ, ਮੇਰੀ ਜ਼ਮੀਨ, ਮੇਰਾ ਸਭ ਕੁਝ ਮੇਰੀ ਮੇਰੀ ਕਰਦਿਆਂ ਸਾਰਾ ਜਨਮ ਬੀਤ ਗਿਆ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹਿ ਜੋਜਨ ਛਤਰ ਚਲੈ ਥਾ, ਦੇਹੀ ਗਿਰਜ ਨਾ ਖਾਈ। ਮੇਰੀ ਮੇਰੀ ਕਰਤੇ ਜਨਮ ਗਏ। ਭਗਤ ਜੀ ਕਹਿੰਦੇ ਬਸ ਮੇਰੀ ਮੇਰੀ ਕਰਦਿਆਂ ਸਾਰਾ ਜਨਮ ਬਤੀਤ ਹੋ ਗਿਆ। ਸਾਇਰ ਸੋਖ ਭੁਜੰਗ ਬਲਯੋ। ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਸਾਇਰ ਸੋਖ, ਵੀ ਸਾਇਰ ਦਾ ਅਰਥ ਹੈ ਸਮੁੰਦਰ, ਵੀ ਜਦੋਂ ਜਿਹੜਾ ਸਾਡਾ ਸਰੀਰਕ ਬਲ ਸੀ ਸਮੁੰਦਰ ਵਾਂਗੂ ਠਾਠਾ ਮਾਰਦਾ ਸੀ, ਜਦੋਂ ਜਵਾਨ ਅਵਸਥਾ ਹੁੰਦੀ ਹੈ ਨਾ ਤੇ ਉਸ ਵੇਲੇ ਆਦਮੀ ਦੇ ਡੋਲੇ ਫਰਕਦੇ ਨੇ। ਸਾਇਰ ਸੋਖ, ਇਹ ਜਿਹੜਾ ਸਰੀਰਕ ਬਲ ਦਾ ਸਮੁੰਦਰ ਜਦੋਂ ਸੁੱਕ ਗਿਆ, ਭਾਵ ਬਿਰਦ ਅਵਸਥਾ ਹੋ ਗਈ, ਭੁਜੰਗ ਬਲਯੋ, ਤੇ ਜਿਹੜਾ ਭੁਜੰਗ ਬਾਹਾਂ ਦਾ ਬਲਯੋ ਬਲ ਸੀ ਉਹ ਵੀ ਨਾਲ ਹੀ ਸੁੱਕ ਗਿਆ। ਜਦੋਂ ਸਰੀਰ ਦਾ ਬਲ ਨਾਸ ਹੋਇਆ ਬਿਰਧ ਅਵਸਥਾ ਵਿੱਚ ਜਾ ਕੇ, ਤੇ ਨਾਲ ਬਾਹੂ ਬਲ ਵੀ, ਬਾਹਾਂ ਦਾ ਬਲ ਵੀ, ਉਹ ਵੀ ਸਾਰਾ ਨਾਲ ਹੀ ਨਾਸ ਹੋ ਗਿਆ। ਤੇ ਜਿਹੜੀ ਮਗਰਲੀ ਪੰਕਤੀ ਹੈ ਨਾ, ਸਾਇਰ ਸੋਖ ਭੁਜੰਗ ਬਲਯੋ, ਇਹ ਜਿਹੜਾ ਪਾਠ ਹੈ ਇਹਦੇ ਬਾਰੇ ਟਕਸਾਲ ਵਿੱਚ ਤਾਂ ਇਹੀ ਪਾਠ ਪਹਿਲਾਂ ਕੀਤਾ ਜਾਂਦਾ ਹੈ, ਸਾਇਰ ਸੋਖ ਭੁਜੰਗ ਬਲਯੋ, ਵੀ ਇਹ ਜਿਹੜੀ ਜਦੋਂ ਸਰੀਰਕ ਬਲ ਦਾ ਸਮੁੰਦਰ ਸੁੱਕ ਗਿਆ ਤੇ ਨਾਲ ਬਾਹਾਂ ਦਾ ਬਲ ਵੀ ਉਹਦੇ ਖਤਮ ਹੋ ਗਿਆ। ਤੇ ਦੂਸਰਾ ਅਰਥ ਪਾਠ ਇਹ ਵੀ ਕੀਤਾ, ਸਾਇਰ ਸੋਖ ਭੁਜੰਬ ਲਯੋ, ਭੁਜੰਬ ਇਹ ਪਾਠ ਵੀ ਕਈ ਵਿਦਵਾਨਾਂ ਨੇ ਕੀਤਾ ਹੈ, ਵੀ ਸਾਇਰ ਸੋਖ ਭੁਜੰਬ ਲਯੋ, ਬਈ ਜਦੋਂ ਸਰੀਰਕ ਬਲ ਦਾ ਸਮੁੰਦਰ ਸੁੱਕ ਗਿਆ ਤੇ ਭੁਜੰਬ ਦਾ ਅਰਥ ਵੀ ਜਿਹੜਾ ਭੁਜਾਂ ਦੇ ਵਿੱਚ ਅੰਬ ਪਾਣੀ ਸੀ, ਜਿਵੇਂ ਕੋਈ ਇੱਕ ਸਮੁੰਦਰ ਹੁੰਦਾ ਤੇ ਸਮੁੰਦਰ ਦੇ ਨਾਲ ਕਈ ਨਦੀਆਂ ਦੇ ਵਿੱਚ ਵੀ ਪਾਣੀ ਨਾਲ ਵਗਦਾ ਹੈ, ਤੇ ਜਦੋਂ ਇਹ ਜਿਹੜੇ ਸਰੀਰ ਦੇ ਬਲ ਦਾ ਸਮੁੰਦਰ ਸੁੱਕ ਗਿਆ ਤੇ ਜਿਹੜੀਆਂ ਨਦੀਆਂ ਨਾਲਿਆਂ ਦਾ ਪਾਣੀ ਸੀ, ਉਸੇ ਤਰ੍ਹਾਂ ਭੁਜੰਬ ਲਇਓ, ਜਿਹੜਾ ਸਾਡੀਆਂ ਬਾਹਾਂ ਦੇ ਵਿੱਚ ਪਾਣੀ ਸੀ, ਸਾਡੀ ਬਾਹਾਂ ਵਿੱਚ ਤਾਕਤ ਸੀ, ਲਇਓ ਉਹ ਵੀ ਸਾਰੀ ਲੈ ਹੋ ਗਈ, ਭਾਵ ਜਦੋਂ ਸਮੁੰਦਰ ਸੁੱਕਿਆ ਤੇ ਨਾਲ ਜਦੋਂ ਉਹਦੇ ਨਦੀਆਂ ਦਾ ਵੀ ਪਾਣੀ ਸੁੱਕ ਗਿਆ, ਜਦੋਂ ਸਰੀਰ ਦਾ ਬਲ ਘਟਿਆ ਤੇ ਬਾਹਾਂ ਦੀ ਤਾਕਤ ਵੀ ਨਾਲ ਹੀ ਨਾਸ ਹੋ ਗਈ। ਤੇ ਕੁਛ ਵਿਦਵਾਨਾਂ ਨੇ ਭੁਜੰਬ ਦਾ ਅਰਥ ਇੱਕ ਹੋਰ ਢੰਗ ਦੇ ਨਾਲ ਵੀ ਕੀਤਾ, ਭੁਜੰਬ ਅੰਬ ਕਹਿੰਦੇ ਨੇ ਪਾਣੀ ਨੂੰ, ਤੇ ਭੁਜ ਦਾ ਅਰਥ ਹੈ ਵੀ ਉਹਨੂੰ ਭੁੰਨ ਕੇ ਖਾਣ ਵਾਲੀ। ਉਹ ਕਿਹੜੀ ਚੀਜ਼ ਹੋਈ? ਉਹ ਹੈ ਬੜਵਾ ਨਾਲ ਅਗਨੀ। ਇੱਕ ਸਮੁੰਦਰ ਦੇ ਵਿੱਚ ਬੜਵਾ ਨਾਲ ਅਗਨੀ ਹੈ, ਕਹਿੰਦੇ ਨੇ ਸਮੁੰਦਰ ਦੇ ਵਿੱਚ ਜਦੋਂ ਪਾਣੀ ਬੇਸ਼ੁਮਾਰ ਹੋ ਜਾਂਦਾ ਤੇ ਉਹ ਜਿਹੜੀ ਬੜਵਾ ਨਾਲ ਅਗਨੀ ਹੈ, ਸਾਇਰ ਸੋਖ ਭੁਜੰਬ ਲਿਓ, ਬੜਵਾ ਨਾਲ ਅਗਨੀ ਉਹ ਸਮੁੰਦਰ ਦੇ ਪਾਣੀ ਨੂੰ ਵਾਧੂ ਪਾਣੀ ਨੂੰ ਸੁਕਾ ਦਿੰਦੀ ਹੈ। ਇਸ ਲਈ ਸਾਇਰ ਸੋਖ ਭੁਜੰਬ ਲਿਓ, ਜਿਹੜੀ ਬੜਵਾ ਨਾਲ ਅਗਨੀ ਨੇ ਵੀ ਸਮੁੰਦਰ ਦੇ ਪਾਣੀ ਨੂੰ ਵੀ ਉਹ ਸੁਕਾ ਕੇ ਤੇ ਉਹਨੂੰ ਲਇਓ ਦਾ ਅਰਥ ਬਿਲਕੁਲ ਨਾਸ ਕਰ ਦਿੱਤਾ, ਸਾੜ ਦਿੱਤਾ। ਇਹ ਵੀ ਅਰਥ ਕੁਛ ਵਿਦਵਾਨਾਂ ਨੇ ਕੀਤੇ ਨੇ। ਸੋ ਰਹੋ ਵਿਚਾਰ ਪਰ ਇੱਥੇ ਮੇਨ ਇਹੀ ਆ ਵੀ ਸਾਰ ਸੁੱਖ ਪਜੰਬ ਲਿਓ ਤੇ ਜਾਂ ਇਹ ਕਹਿੰਦੇ ਵੀ ਜਿਹੜੇ ਬੁਢੇਪੇ ਰੂਪੀ ਅਗਸਤ ਮੁਨੀ ਨੇ ਜਿਹੜਾ ਇਹ ਸਰੀਰ ਰੂਪੀ ਸਮੁੰਦਰ ਦਾ ਬਲ ਸੀ ਉਹ ਸਾਰਾ ਉਸਨੇ ਨਾਸ਼ ਕਰ ਦਿੱਤਾ, ਜਿਵੇਂ ਅਗਸਤ ਮੁਨੀ ਨੇ ਕਹਿੰਦੇ ਸਮੁੰਦਰ ਦਾ ਪਾਣੀ ਪੀ ਲਿਆ ਸੀ। ਇਹ ਵੀ ਕੁਛ ਵਿਦਵਾਨਾਂ ਨੇ ਭਾਵ ਅਰਥ ਕੀਤੇ ਹਨ, ਪਰ ਮੁੱਖ ਅਰਥ ਇਹੀ ਸਮਝਣਾ ਬਈ ਜਦੋਂ ਸਰੀਰ ਰੂਪੀ ਸਮੁੰਦਰ ਦਾ ਪਾਣੀ ਸੁੱਕਿਆ ਤੇ ਉਹਦੇ ਨਾਲ ਜਿਹੜਾ ਬਾਹਾਂ ਦੇ ਵਿੱਚ ਤਾਕਤ ਸੀ, ਬਾਹਾਂ ਦਾ ਬਲ ਸੀ, ਉਹ ਵੀ ਨਾਲ ਹੀ ਉਹਦੇ ਖਤਮ ਹੋ ਗਿਆ। ਲਓ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ।
ਲਓ ਆਦਮੀ ਦੀ ਉਮਰ ਕਿਵੇਂ ਸਾਰੀ ਬਤੀਤ ਹੋ ਰਹੀ ਹੈ, 12 ਸਾਲ ਤੇ ਬਾਲਪਨ ਬਚਪਨ ਅਵਸਥਾ ਵਿੱਚ ਬੀਤ ਜਾਂਦੇ ਨੇ, ਕਿਉਂਕਿ ਹੁਣ ਇੱਥੇ ਅਮਰੀਕਾ ਤੇ ਜਾਂ ਜਿਹੜੇ ਹੋਰ ਵੀ ਆਪਣੇ ਕੈਨੇਡਾ ਯੂਰਪ ਕੰਟਰੀ ਨੇ ਉਹ 12 ਸਾਲ ਤੱਕ ਕਹਿੰਦੇ ਬੱਚੇ ਨੂੰ ਤੁਸੀਂ ਕੱਲਿਆਂ ਘਰ ਨਹੀਂ ਛੱਡ ਸਕਦੇ, ਕੱਲਿਆਂ ਬਾਹਰ ਨਹੀਂ ਭੇਜ ਸਕਦੇ। ਤੇ ਗੁਰੂ ਮਹਾਰਾਜ ਨੇ ਵੀ 12 ਸਾਲ ਤੱਕ ਹੀ ਬਚਪਨ ਦੀ ਇਹ ਅਹੁਦ ਮਿਥੀ ਹੈ, 12 ਸਾਲ ਬਾਲਪਨ ਬੀਤੇ, 12 ਵਰੇ 12 ਸਾਲ ਤੇ ਬਚਪਨ ਦੇ ਵਿੱਚ ਹੀ ਸਾਡੇ ਬੀਤ ਗਏ। 20 ਬਰਸ ਕਸ਼ ਤਪਨਾ ਕੀ ਹੋ, ਜਦੋਂ 20 ਸਾਲ ਦੇ ਹੋ ਗਏ, 12 ਸਾਲ ਤੋਂ ਅੱਗੇ 20 ਸਾਲ ਕਿੰਨੇ ਬਣਦੇ ਹੈ ਵੀ ਜਦੋਂ 12 ਸਾਲ ਤੋਂ ਲੈ ਕੇ ਅੱਗੇ 32 ਸਾਲ ਤੱਕ 20 ਸਾਲ ਹੋ ਗਏ, ਉਦੋਂ ਜਵਾਨੀ ਦੀ ਅਵਸਥਾ ਆਉਂਦੀ ਹੈ। ਕਸ਼ ਤਪ ਨਾ ਕੀਓ, ਉਸ ਵੇਲੇ ਵੀ ਕਦੇ ਵਾਹਿਗੁਰੂ ਪਰਮੇਸ਼ਰ ਦਾ ਕੋਈ ਜਪ ਤਪ ਨਹੀਂ ਕੀਤਾ, ਕੋਈ ਹੋਰ ਸੇਵਾ ਭਗਤੀ ਨਹੀਂ ਕੀਤੀ।
30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ।
20 ਸਾਲ ਤੋਂ ਅੱਗੇ ਜਿਹੜੇ 30 ਸਾਲ ਬਣਦੇ ਨੇ ਉਹ 62 ਸਾਲ ਦੀ ਉਮਰ ਹੋ ਜਾਂਦੀ ਹੈ, ਤੇ 62 ਸਾਲ ਦੀ ਉਮਰ ਜਦੋਂ ਆਦਮੀ ਭੋਗ ਲੈਂਦਾ ਹੈ, 30 ਬਰਸ ਕਛ ਦੇਵ ਨਾ ਪੂਜਾ, ਉਸ ਵੇਲੇ ਵੀ 30 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਨਾ ਇਸਨੇ ਕਦੇ ਕੋਈ ਪਰਮੇਸ਼ਰ ਦੀ ਪੂਜਾ ਕੀਤੀ, ਭਗਤੀ ਕੀਤੀ, ਕੋਈ ਉਸਦਾ ਨਾਮ ਜਪਿਆ ਜਾਂ ਭਗਤੀ ਟਹਿਲ ਕੀਤੀ, ਕੁਛ ਵੀ ਨਹੀਂ ਕੀਤਾ। 12 ਸਾਲ ਖੇਡਦਿਆਂ ਮਲਦਿਆਂ ਲੰਘ ਗਏ ਤੇ ਜਿਹੜੇ 20 ਸਾਲ ਸੀ ਜਵਾਨੀ ਦੇ, ਬਾਈ ਉਹ ਵਿਸ਼ੇ ਵਿਲਾਸ ਭੋਗ ਵਿਲਾਸ ਕਰਦਿਆਂ ਬਤੀਤ ਹੋ ਗਏ ਤੇ ਬਾਕੀ ਅਗਲੇ 30 ਸਾਲ 62 ਸਾਲ ਦੀ ਉਮਰ ਤੱਕ ਬਸ ਕੰਮ ਧੰਦੇ ਕਰਦਿਆਂ ਉਹ ਵੀ ਸਾਡੇ ਲੰਘ ਗਏ, ਫਿਰ ਪਛਤਾਨਾ ਬਿਰਧ ਪਇਓ। ਹੁਣ 62 ਸਾਲ ਤੋਂ ਬਾਅਦ ਕਹਿੰਦੇ ਇੱਥੇ ਵੀ ਇੰਨੀ ਕੀ ਉਮਰ ਮਿਥੀ ਹੈ, ਬੰਦੇ ਨੂੰ ਕਹਿੰਦੇ 65 ਸਾਲ ਤੋਂ ਬਾਅਦ ਪੈਨਸ਼ਨ ਲੱਗਦੀ, ਬੀਬੀਆਂ ਦੀ 62 ਸਾਲ ਹੀ ਹੈ, ਕਹਿੰਦੇ 62 ਸਾਲ ਤੋਂ ਬਾਅਦ ਇਹਨਾਂ ਨੂੰ ਪੈਨਸ਼ਨ ਲੱਗਦੀ ਹੈ। ਪਹਿਲਾਂ ਹੀ ਸਤਿਗੁਰੂ ਮਹਾਰਾਜ ਨੇ ਸਾਰਾ ਕੁਝ ਬਾਣੀ ਵਿੱਚ ਵੇਖ ਲਓ ਲਿਖਿਆ ਪਿਆ। ਲੋ ਹਜ਼ੂਰ ਕਹਿੰਦੇ ਨੇ ਵੀ ਜਦੋਂ 62 ਸਾਲ ਦਾ ਹੋ ਗਿਆ, ਫਿਰ ਬੁੱਢਾ ਹੋ ਗਿਆ, ਫਿਰ ਪਛਤਾਉਣਾ, ਫਿਰ ਪਛਤਾਉਣ ਲੱਗਿਆ ਵੀ ਹੁਣ ਕੀ ਕਰੀਏ, ਵੀ ਜਦੋਂ ਬੁੱਢਾ ਹੋ ਜਾਂਦਾ ਤੇ ਫਿਰ ਉਸ ਵੇਲੇ ਕੁਛ ਨਾ ਕੁਛ ਕਰਨ ਦੀ ਸੋਚਦਾ ਹੈ, ਪਰ ਉਸ ਵੇਲੇ ਕੁਛ ਕਰਨ ਜੋਗਾ ਨਹੀਂ ਹੁੰਦਾ।
ਮੇਰੀ ਮੇਰੀ ਕਰਤੇ ਜਨਮ ਗਯੋ, ਸਾਇਰ ਸੋਖ ਭੁਜੰਗ ਬਲਯੋ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਬਸ ਮੇਰੀ ਮੇਰੀ ਕਰਦਿਆਂ ਮਨੁੱਖ ਦਾ ਸਾਰਾ ਜਨਮ ਬੀਤ ਜਾਂਦਾ ਹੈ, ਤੇ ਜਿਹੜਾ ਸਰੀਰਕ ਬਲ ਦਾ ਸਮੁੰਦਰ ਜਦੋਂ ਸੁੱਕ ਜਾਂਦਾ ਹੈ, ਉਸ ਤੋਂ ਬਾਅਦ ਜਿਹੜਾ ਬਾਹਾਂ ਦਾ ਬਲ ਹੈ ਉਹ ਵੀ ਸਾਰਾ ਨਾਲ ਹੀ ਇਹਦੇ ਖਤਮ ਹੋ ਜਾਂਦਾ ਹੈ।
ਸੁੱਕੇ ਸਰਵਰ ਪਾਲ ਬੰਧਾਵੈ, ਲੂਣਾ ਖੇਤ ਹੱਥ ਵਾਰ ਕਰੈ।
ਆਓ ਵਿਸਰਾਮ ਦੇ ਕੇ ਲੋ ਭਗਤ ਜੀ ਕਹਿੰਦੇ ਨੇ ਪਹਿਲਾਂ ਤੇ ਜਵਾਨੀ ਵਿੱਚ ਤੇ ਜਦੋਂ ਕੁਛ ਕਰ ਸਕਦਾ ਸੀ ਉਸ ਵੇਲੇ ਤਾਂ ਕੋਈ ਭਜਨ ਬੰਦਗੀ ਕੀਤੀ ਨਹੀਂ, ਕਿਉਂਕਿ ਭਗਤ ਕਬੀਰ ਜੀ ਦਾ ਇੱਕ ਥਾਂ ਤੇ ਬੜਾ ਸੁੰਦਰ ਉਪਦੇਸ਼ ਆਇਆ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨੀ ਬਾਨੀ, ਭਜ ਲੇ ਰੇਮਨ ਸਾਰੰਗ ਪਾਨੀ, ਅਬ ਨਾ ਭਜਿਸ ਭਜਿਸ ਕਬ ਪਾਈ, ਆਵੇ ਅੰਤ ਨਾ ਭਜਿਆ ਜਾਈ। ਬਾਬਾ ਫਰੀਦ ਜੀ ਨੇ ਵੀ ਬੜਾ ਸੁੰਦਰ ਲਿਖਿਆ ਹੈ, ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹ, ਵਿਰਲੇ ਕਈ ਪਾਈਆਂ ਜਿੰਨਾ ਪਿਆਰੇ ਨੇ। ਉਮਰ ਵੀ ਸੋਹਣੀ ਹੋਵੇ, ਜਵਾਨ ਹੋਵੇ ਤੇ ਸੋਨੇ ਵਰਗੀ ਕੰਚਨ ਵਰਗੀ ਦੇਹ ਵੀ ਬੜੀ ਸੁੰਦਰ ਹੋਵੇ, ਇਹੋ ਜਿਹੀਆਂ ਦੋ ਸੁਗਾਤਾਂ ਪ੍ਰਾਪਤ ਕਰਕੇ ਕੋਈ ਵਿਰਲਾ ਹੀ ਰੱਬ ਦਾ ਪਿਆਰਾ ਹੋਵੇਗਾ ਗੁਰਸਿੱਖ ਮਾਈ ਪਾਈ, ਜਿਹੜਾ ਵਾਹਿਗੁਰੂ ਨਾਲ ਪਿਆਰ ਕਰੇਗਾ, ਉਹਦੀ ਭਗਤੀ ਕਰੇਗਾ। ਲੋ ਭਗਤ ਜੀ ਫਰਮਾਉਂਦੇ ਨੇ ਬਈ ਜਦੋਂ ਕਹਿੰਦੇ ਬਿਰਧ ਅਵਸਥਾ ਹੁੰਦੀ, ਫਿਰ ਉਸ ਵੇਲੇ ਮਨੁੱਖ ਕੁਛ ਨਾ ਕੁਛ ਹੱਥ ਪੱਲਾ ਮਾਰਦਾ, ਪਰ ਉਸ ਵੇਲੇ ਕੁਛ ਕਰਨ ਜੋਗਾ ਨਹੀਂ ਹੁੰਦਾ। ਫਿਰ ਇਹ ਹਾਲਤ ਹੁੰਦੀ ਹੈ ਸੁੱਕੇ ਸਰਵਰ ਪਾਲ ਮੰਦਾਵੇ, ਜਿਵੇਂ ਸਰੋਵਰ ਸੁੱਕ ਜਾਵੇ ਤੇ ਸੁੱਕੇ ਸਰੋਵਰ ਦੇ ਵਿੱਚ ਕੋਈ ਫਿਰ ਕੰਧਾਂ ਕੱਢੇ ਵੱਟਾਂ ਕੱਢੀ ਜਾਵੇ ਤੇ ਪਾਣੀ ਤਾਂ ਹੁਣ ਹੈ ਨਹੀਂ ਤੇ ਦੱਸੋ ਫਿਰ ਉੱਥੇ ਵਿੱਚ ਪੌੜੀਆਂ ਬਣਾਉਣ ਦਾ ਤੇ ਹੋਰ ਉਹਦੇ ਪਾਸੇ ਪੱਕੇ ਕਰਨ ਦਾ ਕੋਈ ਫਾਇਦਾ ਨਹੀਂ ਹੈ, ਬੰਨ ਮਾਰਨ ਦਾ ਕੋਈ ਫਾਇਦਾ ਨਹੀਂ। ਲੂਣੇ ਖੇਤ ਹਥਵਾਰ ਕਰਿਆ ਜਾਂ ਇਉਂ ਕਹਿ ਲਓ ਵੀ ਖੇਤ ਕੱਟਿਆ ਗਿਆ ਹੈ, ਫਸਲ ਕੱਟ ਲਈ ਗਈ ਹੈ ਤੇ ਫਿਰ ਬਾਅਦ ਵਿੱਚ ਜਾ ਕੇ ਉਸੇ ਹੀ ਖੇਤ ਦੇ ਵਿੱਚ ਕੋਈ ਜਾ ਕੇ ਕੋਈ ਦਾਤਰੀ ਚਲਾਵੇ, ਹੱਥ ਵਾਰ ਕਰੇ ਵੀ ਜਾ ਕੇ ਹੱਥ ਵਿੱਚ ਕੋਈ ਵਾਰ ਕਰੇ ਜਾ ਕੇ, ਹੁਣ ਖੇਤ ਤਾਂ ਪਹਿਲਾਂ ਹੀ ਵੱਢ ਲਿਆ ਤੇ ਐਵੇਂ ਜਾ ਕੇ ਮੁੜ ਕੇ ਦਾਤਰੀ ਫੇਰੀ ਜਾਵੇ ਤੇ ਫਿਰ ਉਹਦੇ ਵਿੱਚੋਂ ਕੀ ਮਿਲਣਾ ਕਿਸੇ ਨੂੰ। ਇਸੇ ਤਰ੍ਹਾਂ ਬਿਰਧ ਅਵਸਥਾ ਵਿੱਚ ਜਾ ਕੇ ਜਿਹੜੇ ਮਨੁੱਖ ਯਤਨ ਕਰਦਾ ਨਾ, ਉਹਦੇ ਸਾਰੇ ਇਸ ਤਰ੍ਹਾਂ ਦੇ ਨਿਸਫਲ ਤੇ ਨਿਕੰਮੇ ਹੁੰਦੇ ਨੇ ਜਿਵੇਂ ਕੋਈ ਸੁੱਕੇ ਤਲਾਬ ਨੂੰ ਬੰਨ ਲਾਉਂਦਾ ਫਿਰੇ ਤੇ ਕੱਟੇ ਹੋਏ ਖੇਤ ਨੂੰ ਜਾ ਕੇ ਕੱਟਦਾ ਫਿਰੇ, ਉਹਨੂੰ ਕੁਛ ਲਾਭ ਨਹੀਂ ਹੁੰਦਾ।
ਆਇਓ ਚੋਰ ਤੁਰੰਤ ਹੈ ਲੈ ਗਇਓ, ਮੇਰੀ ਰਾਖਤ ਮੁਗਧ ਫਿਰੈ।
ਲੋ ਭਗਤ ਜੀ ਫਰਮਾਉਂਦੇ ਨੇ ਜਦੋਂ ਜਮ ਰੂਪੀ ਚੋਰ ਆਇਆ, ਤੁਰੰਤ ਦਾ ਅਰਥ ਬਹੁਤ ਛੇਤੀ, ਇਸ ਮਨੁੱਖ ਨੂੰ ਸਾਡੇ ਸਰੀਰ ਵਿੱਚੋਂ ਜਿੰਦ ਜਾਨ ਨੂੰ ਕੱਢ ਕੇ ਲੈ ਗਿਆ, ਮੇਰੀ ਰਾਖਤ ਮੁਗਧ ਫਿਰੈ। ਜਿਹੜਾ ਮੂਰਖ ਸੀ ਇਹ ਕਹਿੰਦਾ ਮੇਰਾ ਸਰੀਰ ਹੈ, ਮੇਰੀ ਮਾਇਆ ਹੈ, ਮੇਰਾ ਸਭ ਕੁਝ ਹੈ, ਇਹ ਤੇ ਮੇਰੀ ਮੇਰੀ ਕਰਕੇ ਉਹਨੂੰ ਸੰਭਾਲ ਕੇ ਰੱਖਦਾ ਫਿਰਦਾ ਸੀ, ਪਰ ਜਦੋਂ ਜਮ ਆਇਆ ਤੇ ਸਭ ਕੁਝ ਖੋ ਕੇ ਇਹਦੇ ਕੋਲੋਂ ਚਲਿਆ ਗਿਆ।
ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਹਿ।
ਲੋਕ ਕਹਿੰਦੇ ਬੰਦਾ ਹੁਣ ਕਦੋਂ ਜਾ ਕੇ ਰੱਬ ਨੂੰ ਚੇਤੇ ਕਰਦਾ, ਕਦੋਂ ਧਰਮ ਦੀ ਆਸ ਕਰਦਾ। ਭਗਤ ਜੀ ਕਹਿੰਦੇ ਨੇ ਆਹ ਵੇਖ ਲੋ, ਚਰਨ ਸੀਸ ਕਰ ਕੰਪਨ ਲਾਗੇ, ਜਦੋਂ ਚਰਨ ਪੈਰ ਵੀ ਤੇ ਸਿਰ ਵੀ ਤੇ ਕਰ ਹੱਥ ਵੀ ਕੰਬਣ ਲੱਗ ਜਾਂਦੇ ਨੇ। ਬਿਰਧ ਅਵਸਥਾ ਵਿੱਚ ਜਾ ਕੇ ਸਰੀਰ ਕਮਜ਼ੋਰ ਹੁੰਦਾ, ਪੈਰ ਵੀ ਸਿਰ ਵੀ ਹੱਥ ਵੀ ਕੰਬਣ ਲੱਗ ਜਾਂਦੇ ਨੇ। ਨੈਨੀ ਨੀਰ ਅਸਾਰ ਬਹਿ ਤੇ ਨੇਤਰਾਂ ਦੇ ਵਿੱਚੋਂ, ਅਸਾਰ ਦਾ ਅਰਥ ਹੈ ਬੇਸੰਭਾਲ, ਆ ਮੁਹਾਰੇ ਪਾਣੀ ਵਗਣ ਲੱਗ ਜਾਂਦਾ ਹੈ।
ਜਿਹਵਾ ਬਚਨ ਸੁਧ ਨਹੀਂ ਨਿਕਸੈ, ਤਬਰੇ ਧਰਮ ਕੀ ਆਸ ਕਰੈ।
ਭਗਤ ਜੀ ਕਹਿੰਦੇ ਨੇ ਜ਼ੁਬਾਨ ਤੋਂ ਵੀ ਸ਼ੁੱਧ ਬਚਨ ਨਹੀਂ ਨਿਕਲਦਾ, ਜਦੋਂ ਬਿਰਧ ਅਵਸਥਾ ਹੋ ਜਾਂਦੀ ਜ਼ੁਬਾਨ ਵੀ ਥਿੜਕਣ ਲੱਗ ਜਾਂਦੀ ਹੈ ਤੇ ਬਜ਼ੁਰਗ ਕਹਿਣਾ ਕੁਛ ਹੋਰ ਚਾਹੁੰਦਾ, ਨਿਕਲਦਾ ਕੁਛ ਹੋਰ ਹੀ ਹੈ। ਤਬਰੇ ਧਰਮ ਕੀ ਆਸ ਕਰੇ, ਭਗਤ ਜੀ ਕਹਿੰਦੇ ਉਸ ਵੇਲੇ ਜਾ ਕੇ ਭਲਿਆ ਲੋਕਾ ਧਰਮ ਦੀ ਆਸ ਕਰੇਗਾ, ਤੇ ਬਿਰਧ ਅਵਸਥਾ ਵਿੱਚ ਜਾ ਕੇ ਤਾਂ ਤੇਰੇ ਕੋਲੋਂ ਕੁਛ ਹੋਣਾ ਨਹੀਂ, ਜੇ ਕੁਛ ਕਰਨਾ ਤੇ ਪਹਿਲਾਂ ਸਮਾਂ ਸਾਨੂੰ ਕੱਢਣਾ ਚਾਹੀਦਾ ਹੈ।
ਹਰ ਜਿਉ ਕਿਰਪਾ ਕਰ ਲਿਵ ਲਾਵੈ, ਲਾਹਾ ਹਰ ਹਰ ਨਾਮ ਲਿਓ।
ਭਗਤ ਜੀ ਕਹਿੰਦੇ ਨੇ ਜੇ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰੇ, ਭਾਵ ਰੱਬ ਜੀ ਵਾਹਿਗੁਰੂ ਜੀ ਮਿਹਰ ਕਰਨ, ਲਿਵ ਲਾਵੈ ਕਿਸੇ ਦੀ ਲਿਵ ਬਾਣੀ ਵਿੱਚ ਨਾਮ ਦੇ ਵਿੱਚ ਲਾ ਦੇਣ, ਲਾਹਾ ਹਰ ਹਰ ਨਾਮ ਲਿਓ, ਫਿਰ ਉਹਨਾਂ ਨੇ ਵਾਹਿਗੁਰੂ ਦੇ ਸਿਮਰਨ ਦਾ ਲਾਹਾ ਪ੍ਰਾਪਤ ਕਰ ਲਿਆ। ਭਾਵ ਜਿਨ੍ਹਾਂ ਤੇ ਵਾਹਿਗੁਰੂ ਮਿਹਰ ਕਰੇ ਤੇ ਜਿਨ੍ਹਾਂ ਦੀ ਲਿਵ ਜਿਨ੍ਹਾਂ ਦੀ ਪ੍ਰੀਤ ਨਾਮ ਬਾਣੀ ਦੇ ਨਾਲ ਲਾ ਦੇਵੇ, ਫਿਰ ਉਹ ਗੁਰਮੁਖ ਪਿਆਰੇ ਗੁਰਸਿੱਖ ਮਾਈ ਪਾਈ ਵਾਹਿਗੁਰੂ ਦੇ ਸਿਮਰਨ ਦਾ ਲਾਹਾ ਪ੍ਰਾਪਤ ਕਰ ਲੈਂਦੇ ਹਨ।
ਗੁਰ ਪ੍ਰਸਾਦੀ ਹਰ ਧਨ ਪਾਇਓ, ਅੰਤੇ ਚਲਦਿਆਂ ਨਾਲ ਚੱਲਿਓ।
ਲੋ ਹਜ਼ੂਰ ਕਹਿੰਦੇ ਨੇ ਗੁਰੂ ਦੀ ਮਿਹਰ ਨਾਲ ਮੈਂ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਪ੍ਰਾਪਤ ਕੀਤਾ ਹੈ, ਤੇ ਵਾਹਿਗੁਰੂ ਦਾ ਨਾਮ ਧਨ ਦਰਗਾਹੀ ਧਨ ਹੈ। ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਅੰਤੇ ਚਲਦਿਆਂ ਨਾਲ ਚੱਲਿਓ, ਜਦੋਂ ਇਹ ਮਨੁੱਖ ਅੰਤ ਨੂੰ ਜਾਂਦਾ ਹੈ, ਸਭ ਕੁਝ ਛੱਡ ਕੇ ਇੱਥੋਂ ਜਾਂਦਾ ਹੈ, ਤੇ ਉਸ ਵੇਲੇ ਵਾਹਿਗੁਰੂ ਦਾ ਨਾਮ ਨਾਲ ਚੱਲਦਾ ਹੈ।
ਕਹਿਤ ਕਬੀਰ ਸੁਨਹੋ ਰੇ ਸੰਤ ਹੋ, ਅੰਨ ਧਨ ਕਛੂ ਐ ਲੈ ਨਾ ਗਇਓ।
ਅਗਲੀ ਵੀ ਪੰਕਤੀ ਪੜ੍ਹ ਦਿਓ।
ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਕਹਿਤ ਕਬੀਰ ਸੁਨੋ ਰੇ ਸੰਤੋ, ਭਗਤ ਕਬੀਰ ਜੀ ਕਹਿੰਦੇ ਐ ਸੰਤੋ, ਐ ਰੱਬ ਦੇ ਪਿਆਰਿਓ, ਕੰਨ ਦੇ ਕੇ ਸੁਣੋ, ਧਿਆਨ ਦੇ ਨਾਲ ਸੁਣੋ, ਜੋ ਅਸੀਂ ਤੁਹਾਨੂੰ ਉਪਦੇਸ਼ ਦੇ ਰਹੇ ਹਾਂ ਵੈਰਾਗਮਈ ਉਪਦੇਸ਼ ਹੈ। ਆਈ ਤਲਬ ਗੋਪਾਲ ਰਾਏ ਕੀ, ਜਦੋਂ ਉਸ ਗੋਪਾਲ ਪ੍ਰਿਥਵੀ ਦੇ ਪਾਲਕ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਤਲਬ ਆ ਗਈ। ਤਲਬ ਦਾ ਅਰਥ ਹੈ ਤੱਦੀ ਦਾ ਸੱਦਾ, ਵੀ ਜਿਵੇਂ ਕਿਸੇ ਦੇ ਬਰੰਡ ਕੱਢ ਦਿੱਤੇ ਜਾਣ, ਤੇ ਇਸ ਤਰ੍ਹਾਂ ਜਦੋਂ ਕਿਸੇ ਦੇ ਸੰਮਣ ਜਾਰੀ ਹੁੰਦੇ ਨੇ ਨਾ, ਤੇ ਫਿਰ ਉਹ ਆਦਮੀ ਡਰਦਾ ਫਿਰਦਾ। ਹਜ਼ੂਰ ਕਹਿੰਦੇ ਨੇ ਜਦੋਂ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਤਲਬ ਆ ਗਈ, ਭਾਵ ਉਸ ਵਾਹਿਗੁਰੂ ਪਰਮੇਸ਼ਰ ਵੱਲੋਂ ਦਰਗਾਹੀ ਸੱਦਾ ਆ ਗਿਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹ ਕਾ ਆਇਆ। ਤੇ ਭਗਤ ਜੀ ਕਹਿੰਦੇ ਨੇ ਉਸ ਵੇਲੇ ਨਾ ਅੰਨ ਨਾ ਧਨ ਤੇ ਕੁਛ ਵੀ ਨਾਲ ਨਹੀਂ ਇਹ ਲੈ ਕੇ ਗਿਆ ਤੇ ਨਾ ਹੀ ਕੁਛ ਨਾਲ ਲੈ ਕੇ ਜਾ ਸਕਦਾ। ਇੱਥੋਂ ਤੱਕ ਜਿਨ੍ਹਾਂ ਚੀਜ਼ਾਂ ਨੂੰ ਆਪਣਾ ਸਮਝਦਾ ਹੈ, ਮਾਇਆ ਹੈ, ਮੰਦਰ ਨੇ, ਘਰ ਬਾਰ ਨੇ, ਤੇ ਇਹਨਾਂ ਨੂੰ ਵੀ ਛੱਡ ਕੇ ਇਹਨੂੰ ਜਾਣਾ ਪੈਂਦਾ ਹੈ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਭਾਈ ਝੂਠੀ ਮੇਰ ਤੇਰ ਦੇ ਵਿੱਚ ਫਸ ਕੇ ਤੁਸੀਂ ਆਪਣੇ ਜੀਵਨ ਨੂੰ ਐਵੇਂ ਅਜਾਈ ਨਾ ਗਵਾਓ। ਇਹ ਜਿਹੜਾ ਜੀਵਨ ਹੈ ਬੜਾ ਦੁਰਲਭ ਹੈ, ਹੀਰੇ ਵਰਗਾ ਅਮੋਲਕ ਹੈ, ਤੁਸੀਂ ਇਹਨੂੰ ਸਫਲ ਕਰੋ। ਤੇ ਸਫਲ ਕਿਵੇਂ ਹੁੰਦਾ ਹੈ? ਤਾਂ ਸਤਿਗੁਰੂ ਮਹਾਰਾਜ ਦੇ ਬਚਨ ਨੇ, ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਤੇ ਵਾਹਿਗੁਰੂ ਦੀ ਭਗਤੀ ਕਰੋ, ਗੁਰੂ ਦੀ ਸੇਵਾ ਤੇ ਭਗਤੀ ਕਰਕੇ ਫਿਰ ਮਨੁੱਖਾਂ ਦੇ ਧਾਰਨ ਕੀਤੀ ਹੋਈ ਸਫਲ ਤੇ ਪ੍ਰਵਾਨ ਹੁੰਦੀ ਹੈ। ਇਹ ਐਸਾ ਸੁੰਦਰ ਉਪਦੇਸ਼ ਭਗਤ ਜੀ ਨੇ ਬਖਸ਼ਿਸ਼ ਕੀਤਾ ਹੈ, ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹਿਤ ਕਬੀਰ ਸੁਨਹੁ ਰੇ ਸੰਤ ਹੋ, ਅਨ ਧਨ ਕਛੂ ਐ ਲੈ ਨਾ ਗਇਓ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।